ਗੌੜੀ ਮਹੱਲਾ ਪਹਿਲਾ। ਗੌੜੀ ਰਾਗ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ 15ਵਾਂ ਸ਼ਬਦ 227 ਅੰਗ ਤੇ ਬਖਸ਼ਿਸ਼ ਕਰ ਰਹੇ ਨੇ, ਆਪਣੇ ਸਤਿਗੁਰੂ ਨਾਨਕ ਦੇਵ ਜੀ ਕਿਰਪਾ ਕਰ ਰਹੇ ਨੇ। ਬੋਲੇ ਸਾਚ ਮਿਥਿਆ ਨਹੀਂ ਰਾਈ, ਚੱਲ ਹੈ ਗੁਰਮੁਖ ਹੁਕਮ ਰਜਾਈ। ਹੁਣ ਗੁਰਮੁਖਾਂ ਦਾ ਲੱਛਣ ਦੱਸਦੇ ਨੇ ਤੇ ਮਨਮੁਖ ਕੀ ਨੇ, ਗੁਰਮੁਖ ਕੀ ਨੇ। ਸਤਿਗੁਰੂ ਕਹਿੰਦੇ ਗੁਰਮੁਖ ਸੱਚ ਨੂੰ ਬੋਲਦੇ ਨੇ ਤੇ ਰਾਈ ਜਿੰਨਾ ਵੀ ਝੂਠ ਨਹੀਂ ਬੋਲਦੇ, ਅਤੇ ਗੁਰਮੁਖ ਪ੍ਰਸੰਨ ਹੋ ਕੇ ਰਜਾਈ ਜੋ ਪਰਮੇਸ਼ਰ ਹੈ ਉਹਦੇ ਹੁਕਮ ਵਿੱਚ ਚੱਲਦੇ ਨੇ। ਨਾਨਕ ਰਹਿਣ ਰਜਾਈ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ, ਉੱਥੇ ਰਜਾਈ ਅਰਥ ਪਰਮਾਤਮਾ ਦਾ ਹੈ ਜਿਹਦੀ ਰਜਾ ਵਿੱਚ ਆਪਾਂ ਚੱਲਣਾ। ਗੁਰਮੁਖਾਂ ਦੇ ਲੱਛਣ ਨੂੰ ਕਥਨ ਕਰਦੇ ਨੇ, ਰਹਿ ਤੀਤ ਸੱਚੇ ਸਰਣਾਈ। ਸੱਚੇ ਵਾਹਿਗੁਰੂ ਦੀ ਸਰਣੀ ਪੈ ਕੇ ਸਾਰਿਆਂ ਤੋਂ ਅਤੀਤ ਹੁੰਦਾ ਅਸੰਗ ਰਹਿਣਾ, ਨਿਰਲੇਪ ਰਹਿਣਾ, ਪਰੇ ਜੇ ਰਹਿਣਾ। ਜਿੰਨਾ ਦੁਨੀਆਂ ਚ ਜ਼ਿਆਦਾ ਫਸ ਜਾਓ ਤੁਹਾਡੀ ਮਰਜ਼ੀ ਹੈ, ਜਿੰਨਾ ਦੁਨੀਆਂ ਚ ਪਰੇ ਜੇ ਰਹਿ ਜਾਓ ਤਾਂ ਉਹ ਵੀ ਤੁਹਾਡੀ ਮਰਜ਼ੀ ਹੈ। ਜਿਹੜੇ ਦੁਨੀਆਂ ਦੇ ਵਿੱਚ ਫਸ ਜਾਂਦੇ ਜ਼ਿਆਦਾ, ਉਹ ਨਿਕਲਣ ਜੋਗੇ ਰਹਿੰਦੇ ਨਹੀਂ, ਪਹਿਲਾਂ ਹੀ ਧਿਆਨ ਨਾਲ ਫਸੋ। ਜਿੰਨਾ ਜ਼ਿਆਦਾ ਜੰਜਾਲਾਂ ਚ ਫਸਾਂਗੇ ਉਨਾ ਜ਼ਿਆਦਾ ਹੀ ਫਸਦੇ ਤੁਰੇ ਜਾਵਾਂਗੇ। ਸੱਚ ਘਰ ਬੈਸਾ ਕਾਲ ਨਾ ਜੋ ਹੈ, ਸਰੂਪ ਰੂਪੀ ਸੱਚੇ ਘਰ ਚ ਬੈਠਣ ਕਰਕੇ ਗੁਰਮੁਖਾਂ ਨੂੰ ਕਾਲ ਨਾ ਜੋ ਹੈ ਤਾਂ ਮਤਲਬ ਨਹੀਂ ਵੇਖਦਾ। ਹਲੇ ਪਿਛਲਾ ਹੀ ਪ੍ਰਸੰਗ ਚੱਲ ਰਿਹਾ, ਅਗਲੇ ਸ਼ਬਦ ਵਿੱਚ ਵੀ ਗੁਰਮੁਖਾਂ ਦੇ ਲੱਛਣ ਵੀ ਆ ਗਏ ਨੇ। ਪਰ ਸਤਿਗੁਰੂ ਕਹਿੰਦੇ ਗੁਰਮੁਖ ਸਰੂਪ ਰੂਪੀ ਸੱਚੇ ਘਰ ਚ ਬੈਠਣ ਕਰਕੇ ਗੁਰਮੁਖਾਂ ਨੂੰ ਕਾਲ ਨਾ ਜੋ ਹੈ, ਕਾਲ ਦੇਖਦੇ ਹੀ ਨਹੀਂ। ਕਿਉਂਕਿ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਅਣਾ ਹਣਾ ਤੂੰ ਨਹਿ ਛੁੱਟੈ ਨਿਕ ਨਾ ਜਾਈਓ ਦੂਤ। ਇੱਥੇ ਨਾ ਨੇੜੇ ਜਾਇਓ ਸੰਗਤ ਦੇ, ਸੰਗਤ ਤੋਂ ਤਾਂ ਪਰੇ ਹੀ ਰਹੋ, ਨਾਮ ਜਪਣ ਵਾਲਿਆਂ ਤੋਂ ਪਰੇ ਰਹੋ। ਜਿਹਦੇ ਮੂੰਹ ਵਿੱਚ ਇੱਕ ਵਾਰ ਬਾਣੀ ਆ ਗਈ, ਚਾਹੇ ਉਹ ਕਿਹਾ ਜਿਹਾ ਵੀ ਹੋਵੇ, ਜਦੋਂ ਮੂੰਹ ਵਿੱਚ ਬਾਣੀ ਆ ਜਾਂਦੀ ਹੈ ਉੱਥੇ ਸੁਰੱਖਿਆ ਸ਼ੁਰੂ ਹੋ ਜਾਂਦੀ, ਉਹਦੀ ਬੁੱਧੀ ਪਲਟਣੀ ਸ਼ੁਰੂ ਹੋ ਜਾਂਦੀ ਹੈ। ਤਾਂਹੀਓ ਆਪਾਂ ਪਹਿਲਾਂ ਕਹਿੰਦੇ ਕਿ ਪਹਿਲਾਂ ਨਾਮ ਹੀ ਜਪਣਾ ਸ਼ੁਰੂ ਕਰੋ, ਨਾਮ ਦੇ ਨਾਲ ਬੁੱਧੀ ਆਪਣੇ ਆਪ ਹੀ ਨਿਰਮਲਤਾ ਵੱਲ ਨੂੰ ਚਲੀ ਜਾਂਦੀ। ਮਨਮੁਖ ਕੋ ਆਵਤ ਜਾਵਤ ਦੁੱਖ ਮੋਹ ਹੈ ਰਹਾਉ। ਅਤੇ ਮਨਮੁਖਾਂ ਨੂੰ ਆਉਂਦਿਆਂ ਜਾਂਦਿਆਂ ਜੰਮਣਾ ਮਰਨ ਦਾ ਦੁੱਖ ਮੋਹੈ ਤੋਂ ਭਾਵ ਮੂਰਛਿਤ ਕਰ ਦਿੰਦਾ ਹੈ। ਮੋਹੈ ਤੋਂ ਭਾਵ ਦੁੱਖਾਂ ਦੇ ਵਿੱਚ ਮਨਮੁਖਾਂ ਨੂੰ ਆਉਣਾ ਜਾਣਾ ਬਣਿਆ ਹੀ ਰਹਿੰਦਾ। ਰਹਾਓ ਵਿਸ਼ਰਾਮ ਦੇ ਕੇ ਕਹਿੰਦੇ ਨੇ, ਆਪੇ ਆਓ ਪੀ ਜਾਓ ਕਥ ਕਥ ਰਹੀ ਹੈ, ਨਿਜ ਕਰ ਬੈਸ ਸਹਿਜ ਕਰ ਲਹੀ ਹੈ। ਨਾਮ ਜਿਹੜਾ ਅਪਿਆਓ ਹੈ, ਇੱਕ ਤਾਂ ਹੁੰਦਾ ਪੀਣੇ ਵਾਲੀ ਚੀਜ਼ ਪੀਓ, ਇੱਕ ਅਪਿਆਓ। ਅਪਿਆਓ ਹੁੰਦਾ ਅੰਮ੍ਰਿਤ ਨੂੰ ਪੀਂਦੇ ਰਹੋ ਅਤੇ ਇਕੱਠ ਵਾਹਿਗੁਰੂ ਦੇ ਜਸ ਨੂੰ ਕਥਨ ਕਰਦੇ ਰਹੋ, ਮੂਲ ਮੰਤਰ ਪੜ੍ਹੀ ਜਾਓ ਪੜ੍ਹੀ ਜਾਓ। ਤਾਂਹੀਓ ਮੂਲ ਮੰਤਰ 'ਤੇ ਇੰਨੀ ਖੁੱਲ੍ਹੀ ਛੁੱਟੀ ਹੈ, 24 ਘੰਟੇ ਵਿੱਚ ਇਹਨੂੰ ਜਦ ਮਰਜ਼ੀ ਪੜ੍ਹੀ ਜਾਓ। ਲੰਮੇ ਪਏਓ ਜਾਗ ਆ ਗਈ, ਪੜ੍ਹੀ ਜਾਓ, ਬੈਠਦੇ ਉੱਠਦੇ ਪੜ੍ਹੀ ਜਾਓ, ਤੁਰੇ ਜਾਂਦੇ ਪੜ੍ਹੀ ਜਾਓ। ਕੋਈ ਬੰਧਨ ਨਹੀਂ। ਕਈ ਪੁੱਛਦੇ ਵੀ ਜੀ ਕਾਰ 'ਚ ਬੈਠੇ ਉਹਨੇ ਜੁੱਤੀ ਪਾਈ ਹੁੰਦੀ ਆ। ਬਈ ਆਪਾਂ ਸਿਰਫ ਪੋਥੀ ਜਦੋਂ ਫੜਨੀ, ਹੱਥ 'ਚ ਗੁਟਕਾ ਫੜਨਾ, ਉਦੋਂ ਹੀ ਜੁੱਤੀ ਲਾਉਣੀ ਹੈ। ਜੇ ਜਵਾਨੀ ਪਾਠ ਕੰਠ ਹੈ ਫਿਰ ਨਹੀਂ, ਫਿਰ ਗੱਡੀ 'ਚ ਲਾਈ ਜਾਓ, ਬਾਣੀ ਪੜ੍ਹੀ ਜਾਓ ਆਪਣੀ। ਸੋ ਇਸ ਪ੍ਰਕਾਰ ਦੇ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਹਾਂ, ਇੰਨਾ ਜ਼ਰੂਰ ਹੈ ਕਿ ਥੋੜ੍ਹਾ ਕਿ ਨਾਮ ਜਪਣ ਦੇ ਨਾਲ ਸਤਿਗੁਰੂ ਦੀ ਕਿਰਪਾ ਨਾਲ ਬਿਰਤੀ ਬਦਲਣੀ ਸ਼ੁਰੂ ਹੋ ਜਾਂਦੀ ਇਨਸਾਨ ਦੀ। ਨਿੱਜ ਘਰ ਬੈਸ ਸਹਿਜ ਕਰ ਲਈ ਹੈ, ਸਰੂਰ ਰੂਪੀ ਨਿੱਜ ਘਰ ਦੇ 'ਚ ਬਹਿ ਕੇ ਸ਼ਾਂਤੀ ਦਾ ਘਰ ਜੋ ਵਾਹਿਗੁਰੂ, ਉਹਨੂੰ ਪ੍ਰਾਪਤ ਕਰੋ। ਕਿਉਂਕਿ ਆਪਣਾ ਅਸਲ ਪ੍ਰਯੋਜਨ ਸਰੀਰ ਨਹੀਂ ਹੈ, ਆਪਣਾ ਅਸਲ ਪ੍ਰਯੋਜਨ ਹੈ ਸਰੀਰ ਦੇ ਅੰਦਰ ਜੋ ਆਤਮਾ ਹੈ ਉੱਥੇ ਤੱਕ ਜਾਣ ਦਾ ਪ੍ਰਯੋਜਨ ਹੈ। ਆਤਮ ਰਸ ਜੇ ਜਾਣ ਹੀ, ਸੋ ਹੈ ਖਾਲਸ ਦੇਵ। ਇਹ ਗੁਰੂ ਦਾ ਬਚਨ ਕਈ ਵਾਰ ਆਇਆ, ਸਹਿਜ ਕਰ ਲਈ ਹੈ, ਨਿਰਵਿਕਲਪ ਸਮਾਧੀ ਵਿੱਚ ਲੀਨ ਹੋਣਾ ਕਰੋ। ਇਹ ਬਹੁਤ ਜ਼ਿਆਦਾ ਉੱਚੀ ਹੈ, ਇੱਥੇ ਤੱਕ ਤਾਂ ਕੋਈ ਇੱਕ ਅੱਧਾ ਹੀ ਜਾਂਦਾ। ਹਰ ਰਸ ਮਾਤੇ ਇਹੋ ਸੁਖ ਕਹੀ ਹੈ, ਜੋ ਹਰੀ ਨਾਮ ਰਸ ਵਿੱਚ ਮਸਤ ਹੋਏ ਨਾ, ਇਹ ਸਮਾਧੀ ਦਾ ਸੁੱਖ ਉਹਨਾਂ ਨੂੰ ਪ੍ਰਾਪਤ ਹੋਣਾ ਹੀ ਕਿਹਾ। ਆਮ ਬੰਦੇ ਤੱਕ ਦੀ ਪਹੁੰਚ ਨਿਰਵਿਕਲਪ ਸਮਾਧੀ ਤੱਕ ਨਹੀਂ ਹੁੰਦੀ। ਸਮਾਧੀ ਤਾਂ ਸਾਵ ਵਿਕਲਪ ਹੁੰਦੀ, ਦੋ ਸਮਾਧੀਆਂ ਨੇ, ਸਾਵ ਵਿਕਲਪ ਨਿਰਵਿਕਲਪ। ਜਿਹੜੀ ਸਾਵ ਵਿਕਲਪ ਹੈ ਸਮਾਧੀ, ਇਹ ਇੱਥੇ ਤੱਕ ਸਾਰੇ ਪਹੁੰਚ ਸਕਦੇ ਨੇ, ਬਹੁ ਗਿਣਤੀ ਤਾਂ ਨਹੀਂ ਜਿੰਨੇ ਕੁ ਅਭਿਆਸ ਕਰਦੇ ਨੇ। ਨਿਰਵਿਕਲਪ ਸਮਾਧੀ ਜਿਹੜੀ ਹੈ ਸੁੰਨ ਦਸ਼ਾ ਵਿੱਚ ਹੈ ਇਹ, ਜਿੱਥੇ ਜਾ ਕੇ ਕੋਈ ਸੰਕਲਪ ਨਹੀਂ ਰਹਿੰਦਾ। ਬਾਬਾ ਗੁਰਬਖਸ਼ ਸਿੰਘ ਰਾਮ ਕੁਆਰ ਵਾਂਗੂ ਜਿੱਥੇ ਜਾ ਕੇ ਸੰਕਲਪ ਖਤਮ ਹੋ ਜਾਂਦੇ ਨੇ, ਰੋਟੀ ਖਾਣੀ ਪਾਣੀ ਪੀਣਾ ਵੀ ਨਹੀਂ ਯਾਦ ਰਹਿੰਦਾ। ਉਹ ਵੀ ਕੋਈ ਦੱਸਦਾ ਹੀ ਆ ਵੀ ਤੁਸੀਂ ਰੋਟੀ ਖਾ ਲਓ, ਹੁਣ ਪਾਣੀ ਪੀ ਲਓ। ਇਹ ਨਿਰਵਿਕਲਪ ਸਮਾਧੀ ਕਹੀ ਗੁਰਾਂ ਨੇ। ਗੁਰਮਤ ਚਾਲ ਨਿਹਚਲ ਨਹੀਂ ਡੋਲੈ, ਗੁਰਮਤ ਸਾਚ ਸਹਿਜ ਹਰ ਬੋਲੈ। ਹੁਣ ਗੁਰ ਦੀ ਮਤ ਜਿਹੜੀ, ਗੁਰੂ ਦੀ ਸਿੱਖਿਆ ਜਿਹੜੀ ਹੈ, ਇਹਦੀ ਗੱਲ ਕਰਦੇ ਨੇ। ਗੁਰਮਤੀਆਂ ਦੀ ਚਾਲ ਨਿਸ਼ਚਲ ਹੈ, ਉਹ ਆਪਣੀ ਚਾਲ ਤੋਂ ਡੋਲਦੇ ਨਹੀਂ ਹਨ। ਗੁਰਮਤੀਏ ਜਿਹੜੇ ਪੁਰਸ਼ ਹੁੰਦੇ ਨੇ, ਉਹਨਾਂ ਤੁਸੀਂ ਲੱਖ ਕੋਈ ਰਿੱਧੀਆਂ ਸਿੱਧੀਆਂ ਵਾਲਾ ਮਿਲ ਜੇ, ਲੱਖ ਕੋਈ ਦਿਖਾਵੇ ਵਾਲਾ ਮਿਲ ਜੇ, ਕੋਈ ਕਹੇ ਜੇ ਉੱਥੇ ਬੜੀ ਤਾਕਤ ਆ, ਉਹ ਨਹੀਂ ਹਿਲਦੇ। ਉਹਨਾਂ ਨੂੰ ਪਤਾ ਕਿ ਪਰਮੇਸ਼ਰ ਕੀ ਹੈ। ਉਹ ਕਿਸੇ ਗੱਲ ਉੱਤੇ ਡੋਲਦੇ ਨਹੀਂ। ਜਿਵੇਂ ਸਾਹਿਬਜ਼ਾਦਿਆਂ ਨੂੰ ਲੱਖ ਯਤਨ ਕੀਤਾ, ਉਹਨਾਂ ਦੇ ਮੂਹਰੇ ਢੇਰ ਲਾ ਤੇ ਮੋਹਰਾਂ ਦੇ, ਰਾਜ ਗੱਦੀ ਦੇ ਦਿਆਂਗੇ ਤੁਹਾਨੂੰ ਅਸੀਂ, ਰਾਣੀਆਂ ਦੇ ਦਿਆਂਗੇ ਤੁਹਾਨੂੰ, ਉਹ ਡੋਲੇ ਹੀ ਨਹੀਂ। ਭਾਈ ਮਤੀ ਦਾਸ, ਭਾਈ ਦਿਆਲਾ ਜੀ, ਸਤੀ ਰਾਮ ਜੀ ਡੋਲੇ ਹੀ ਨਹੀਂ। ਭਾਈ ਤਾਰੂ ਸਿੰਘ ਦੀ ਖੋਪੜੀ ਲਾਹਤੀ, ਡੋਲੇ ਹੀ ਨਹੀਂ। ਕਹਿੰਦੇ ਮੈਂ ਨਹੀਂ ਕੇਸ ਕਟਾਉਣੇ, ਉਹ ਜਾਂ ਕੱਟਣ ਲੱਗਣ ਤੋਂ ਤਾਂਬੇ ਦੀਆਂ ਤਾਰਾਂ ਬਣ ਜਾਣ, ਅਤੇ ਕਹਿੰਦੇ ਰੰਬੀ ਨਾਲ ਖੋਪੜੀ ਲਾਹ ਦਿਓ ਇਹਦੀ। ਖੋਪੜੀ ਲਾਹ ਲਈ ਸਿੰਘ ਨੇ, ਪਰ ਕੇਸ ਨਹੀਂ ਕਟਾਏ, ਕਿਉਂਕਿ ਉਹਦਾ ਚੇਤੀ ਨਹੀਂ ਡੋਲਿਆ। ਮੈਂ ਤੁਹਾਡੇ ਤੋਂ ਕੀ ਲੈਣਾ, ਮੈਂ ਤਾਂ ਇੱਕ ਪਰਮੇਸ਼ਰ ਨਾਲ ਜੁੜਿਆ ਹੋਇਆ। ਤਾਂ ਸਤਿਗੁਰੂ ਕਹਿੰਦੇ ਗੁਰਮਤੀ ਇਹ ਗੁਰਸਿੱਖਾਂ ਦੁਆਰਾ ਸਹਿਜੇ ਹੀ, ਜਿਹੜਾ ਹਰੀ ਪਰਮਾਤਮਾ ਸੱਚਾ ਹੈ ਨਾ, ਉਹਦੇ ਨਾਮਾਂ ਨੂੰ ਬੋਲਦੇ ਹੀ ਰਹਿੰਦੇ ਨੇ। ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਆਂ ਕਰੀਆਂ ਨਿਰਨਾਮੇ ਆਕਾਮੇ, ਜਾਪ ਸਾਹਿਬ 'ਚ ਉਹਦੇ ਸਾਰੇ ਨਾਮ ਹੀ ਨੇ। ਉਹਦੇ ਨਾਮਾਂ ਨੂੰ ਗੁਰਮੁਖ ਬਾਣੀ ਰਾਹੀਂ ਬੋਲਦੇ ਹੀ ਰਹਿੰਦੇ ਨੇ। ਪੀ ਵੈ ਅੰਮ੍ਰਿਤ ਤੱਤ ਬਿਰੋਲਾ, ਫਿਰ ਉਹ ਕੀ ਕਰਦੇ, ਨਾਮ ਅੰਮ੍ਰਿਤ ਨੂੰ ਪੀਂਦੇ ਨੇ, ਅਤੇ ਤੱਤ ਜਿਹੜਾ ਮਿਥਿਆ ਹੈ ਨਾ, ਇਹਦਾ ਬਿਰੋਲਾ ਵਿਵੇਚਨ ਕਰਦੇ ਨੇ। ਵਿਵੇਚਨ ਕਿਵੇਂ ਕਰਨਾ ਤੱਤ ਮਿਥਿਆ ਦਾ? ਤੱਤ ਤਾਂ ਹੁੰਦਾ ਪਰਮੇਸ਼ਰ, ਮਿਥਿਆ ਹੁੰਦਾ ਝੂਠਾ ਸੰਸਾਰ। ਉਹ ਆਪਣੇ ਮਨ ਦੇ ਅੰਦਰ ਇਹ ਵਿਚਾਰਦੇ ਰਹਿੰਦੇ ਨੇ ਕਿ ਅਸਲ ਚੀਜ਼ ਕੀ ਹੈ ਅਤੇ ਨਕਲ ਕੀ ਹੈ। ਅਸਲ ਅਸਲ ਨੂੰ ਗ੍ਰਹਿਣ ਕਰ ਲੈਂਦੇ ਨੇ, ਹੌਲੀ ਹੌਲੀ ਨਕਲੀ ਚੀਜ਼ਾਂ ਤੋਂ, ਦਿਖਾਵਿਆਂ ਤੋਂ, ਐਵੇਂ ਦਾ ਸੰਸਾਰਕ ਬੰਧਨਾਂ ਤੋਂ ਪਰੇ ਹੋਣਾ ਸ਼ੁਰੂ ਕਰ ਦਿੰਦੇ ਨੇ। ਉਹਨਾਂ ਨੂੰ ਲੋੜ ਹੀ ਨਹੀਂ ਮਹਿਸੂਸ ਹੁੰਦੀ ਇਹਨਾਂ ਚੀਜ਼ਾਂ ਦੀ। ਸਤਿਗੁਰੂ ਦੇਖਿਆ ਦੀਖਿਆ ਲੀਨੀ, ਮਨ ਤਨ ਅਰਪਿਓ ਅੰਤਰਗਤ ਕੀਨੀ। ਸਤਿਗੁਰਾਂ ਦਾ ਦਰਸ਼ਨ ਵੇਖਦਿਆਂ ਸਾਰ ਹੀ ਗੁਰਮੁਖਾਂ ਨੇ ਸਤਿਗੁਰਾਂ ਤੋਂ ਸਿੱਖਿਆ ਲੈ ਲਈ। ਜੇ ਤਾਂ ਸਤਿਗੁਰ ਦਾ ਦਰਸ਼ਨ ਕਰਨਾ, ਸਿੱਖਿਆ ਮਿਲ ਰਹੀ ਹੈ ਤਾਂ ਲੈ ਲਓ। ਗੁਰਾਂ ਅੱਗੇ ਆਪਣਾ ਮਨ ਤਨ ਅਰਪਣ ਕਰਕੇ, ਅੰਤਰ ਸੀ ਨਾ ਜਿਹੜਾ, ਅੰਤਰ ਹੁੰਦਾ ਵਖਰੇਵਾਂ, ਭੇਦ। ਉਹ ਭੇਦ ਦੀ ਜਿਹੜੀ ਗਤ ਸੀ ਨਾ, ਗਤ ਹੁੰਦਾ ਨਿਵਿਰਤੀ ਕਰਨੀ, ਭੇਦ ਦੀ ਨਿਵਿਰਤੀ ਕਰਤੀ ਅੰਦਰੋਂ। ਉਹ ਜਿਹੜਾ ਅੰਦਰ ਵਖਰੇਵਾਂ ਪੁਣਾ ਸੀ ਕਿ ਰੱਬ ਹੋਰ ਹੈ, ਮੈਂ ਹੋਰ ਹਾਂ, ਗੁਰੂ ਹੋਰ ਨੇ, ਹੈ ਆਪਾਂ ਇੱਕੋ ਹੀ ਹਾਂ, ਰੱਬ ਵੀ ਉਹੀ ਆ, ਉਹੀ ਸਤਿਗੁਰੂ ਆ, ਉਹੀ ਜੀਵ ਹੈ ਅੰਦਰ ਆਤਮਾ। ਅਸੀਂ ਫਿਰ ਗੁਰਮੁਖਾਂ ਨੇ ਕੀ ਕੀਤਾ, ਨਾਮ ਜਪ ਕੇ ਆਤਮਾ, ਸਤਿਗੁਰੂ ਅਤੇ ਪਰਮਾਤਮਾ ਤਿੰਨ ਇੱਕੋ ਹੀ ਹੋ ਗਏ। ਛੋਟੀਆਂ ਛੋਟੀਆਂ ਨਦੀਆਂ ਅਤੇ ਵਾਹ ਪਵਹਿ ਸਮੁੰਦ ਨ ਜਾਣੀਆਂ, ਤਿੰਨ ਚੀਜ਼ਾਂ ਨੇ ਇਹ। ਨਦੀਆਂ ਅਤੇ ਵਾੜੇ ਹੁੰਦੇ ਨੇ ਦਰਿਆ, ਜਾਂ ਵਾੜੇ ਹੁੰਦੇ ਨੇ ਛੋਟੇ ਨਾਲੇ। ਇਹ ਇਕੱਠੇ ਹੋ ਕੇ ਛੋਟੇ ਛੋਟੇ ਨਾਲੇ, ਬਰਸਾਤੀ ਨਾਲੇ, ਫਿਰ ਵੱਡੇ ਦਰਿਆ 'ਚ ਪੈ ਜਾਂਦੇ, ਦਰਿਆ ਸਮੁੰਦਰ 'ਚ ਮਿਲ ਜਾਂਦਾ, ਇੱਕੋ ਹੀ ਰੂਪ ਹੋ ਜਾਂਦੇ ਨੇ। ਗੁਰਮੁਖ ਵੀ ਵਾੜਿਆਂ ਵਾਂਗੂ ਹੌਲੀ ਹੌਲੀ ਜਾ ਕੇ ਵੱਡੇ ਦਰਿਆ ਸਤਸੰਗਤ ਮਿਲ ਕੇ ਫਿਰ ਸਤਿਗੁਰੂ 'ਚ ਜਾ ਮਿਲਦੇ ਨੇ। ਇਸ ਕਰਕੇ ਸਤਿਗੁਰੂ ਕਹਿੰਦੇ ਨੇ, ਉਹਨਾਂ ਨੇ ਫਿਰ ਅੰਦਰ ਦੇ ਭੇਦ ਦੀ ਨਿਵਿਰਤੀ ਕਰ ਲਈ ਕਿ ਅੰਤਰ ਆਤਮੇ ਉਹ ਇੱਕਮਿਕ ਹੋ ਗਏ ਪਰਮਾਤਮਾ ਨਾਲ। ਗਤ ਮਿਤ ਪਾਏ ਆਤਮ ਚੀਨੀ, ਮੁਕਤੀ ਦੀ ਮਰਿਆਦਾ ਪ੍ਰਾਪਤ ਕਰ ਲਈ। ਗਤ ਮਿਤ, ਮਿਤ ਮਰਿਆਦਾ, ਗਤ ਕਲਿਆਣ ਦੀ, ਮੁਕਤੀ ਦੀ ਮਰਿਆਦਾ ਪ੍ਰਾਪਤ ਕਰ ਲਈ। ਅਤੇ ਆਤਮ ਹੁੰਦਾ ਚੇਤਨ ਸੱਤਾ ਸਾਰੇ ਵਿਆਪਕ ਛਾਣ ਲਈ, ਉਹ ਤਾਂ ਦੇਖਣੀ ਲੱਗ ਜਾਣੀ ਹੈ। ਜਦੋਂ ਮੁਕਤੀ ਦੀ ਮਰਿਆਦਾ ਪਾਈ ਤਾਂ ਚੇਤਨ ਸੱਤਾ ਸਾਰੇ ਵਿਆਪਕ ਦੇਖਣ ਲੱਗ ਪਿਆ, ਜਿਵੇਂ ਸੂਰਜ ਦੀ ਧੁੱਪ ਸਾਰੇ ਕਿਤੇ ਵਿਆਪਕ ਹੈ ਇਸ ਵਕਤ। ਪਰਮਾਤਮਾ ਦੀ ਲਾਈਟ ਵੀ ਇੱਦਾਂ ਹੀ ਵਿਆਪਕ ਹੀ ਹੈ, ਉਹ ਗੁਰਮੁਖਾਂ ਨੂੰ ਦਿਖਣ ਲੱਗ ਜਾਂਦੀ ਵੀ ਤਾਂ ਸਾਰੇ ਕਿਤੇ ਹੀ ਵਿਆਪਕ ਹੈ। ਭੋਜਨ ਨਾਮ ਨਿਰੰਜਨ ਸਾਰ, ਪਰਮਹੰਸ ਸੱਚ ਜੋਤ ਅਪਾਰ। ਨਿਰੰਜਨ ਪਰਮੇਸ਼ਰ ਦੇ ਨਾਮ ਰੂਪ ਭੋਜਨ ਨੂੰ ਸਾਰ ਹੁੰਦਾ ਹੈ, ਪਾਇਆ ਉਹਨਾਂ ਨੇ, ਪ੍ਰਾਪਤ ਕਰ ਲਿਆ। ਵਿੱਚ ਬਾਣੀ ਅੰਮ੍ਰਿਤ ਸਾਰੇ, ਜਿਵੇਂ ਲਿਖਿਆ ਨਾ, ਸਾਰੇ ਦਾ ਮਤਲਬ ਉੱਥੇ ਪਾਇਆ ਹੋਇਆ। ਪਰਮਹੰਸ ਜੋ ਤੱਤਵੇਤਾ ਮਹਾਤਮਾ ਨੇ, ਉਹਨਾਂ ਦੁਆਰੇ ਆਤਮਾ ਅਤੇ ਅਨਾਤਮਾ ਦਾ ਵਿਚਾਰ ਕਰਨ ਕਰਕੇ ਅਪਾਰ ਵਾਹਿਗੁਰੂ ਦੀ ਸੱਚੀ ਜੋਤ ਪ੍ਰਗਟ ਹੁੰਦੀ ਅੰਦਰ। ਉਹ ਕੀ ਕਰਦੇ ਨੇ, ਆਤਮਾ ਕੀ ਹੈ ਅਤੇ ਅਨਾਤਮਾ ਕੀ ਹੈ। ਆਤਮਾ ਤਾਂ ਸਾਰਿਆਂ ਦੇ ਅੰਦਰ ਹੀ ਹੈ, ਆਤਮਾ ਆਪਣੇ ਅੰਦਰ ਹੈ, ਸਰੀਰ ਅਨਾਤਮਾ ਹੈ, ਆਪਣਾ ਦਰਖਤ ਹੈ, ਦਰਖਤ ਬਾਹਰੋਂ ਅਨਾਤਮਾ ਹੈ, ਅੰਦਰ ਉਹਦੇ ਜੋਤ ਕੰਮ ਕਰ ਰਹੀ ਹੈ, ਤਾਂਹੀਓ ਤਾਂ ਹਰਾ ਭਰਾ ਹੁੰਦਾ। ਉਹ ਕੇਵਲ ਅਨਾਤਮਾ ਨੂੰ ਛੱਡ ਕੇ ਆਤਮਾ ਨੂੰ ਦੇਖਣ ਲੱਗ ਜਾਂਦੇ ਨੇ। ਦਰਖਤ ਅੰਦਰ ਹੈ ਪਰਮਾਤਮਾ, ਪੰਛੀ ਅੰਦਰ ਹੈ ਪਰਮਾਤਮਾ, ਉਹਨੇ ਅੰਦਰ ਨੂੰ ਦੇਖਣਾ ਸ਼ੁਰੂ ਕਰਤਾ। ਉਹਨੇ ਇਹ ਨਹੀਂ ਦੇਖਿਆ ਕੌਣ ਹੈ, ਉਹਨੇ ਦੇਖਿਆ ਇਹ ਮਨੁੱਖ ਹੈ, ਨਾ ਕੋ ਬੈਰੀ ਨਾ ਹੈ ਬੇਗਾਨਾ ਸਗਲ ਸੰਗ ਹਮ ਕੋ ਬਨ ਆਈ। ਉਹਨੇ ਦੂਜੇ ਚ ਪਰਮਾਤਮਾ ਦੇਖਿਆ, ਉਹਨੇ ਦੇਖਿਆ ਕਿ ਹਿੰਦੂ ਹੈ, ਮੁਸਲਮਾਨ, ਸਿੱਖ, ਈਸਾਈ ਹੈ, ਕੌਣ ਹੈ। ਉਹਨੇ ਦੇਖਿਆ ਕਿ ਪਸ਼ੂ ਹੈ ਕਿ ਪੰਛੀ ਹੈ ਕਿ ਦੇਵਤਾ ਹੈ, ਮਨੁੱਖ ਹੈ ਕਿ ਦਰਖਤ ਹੈ, ਕੀ ਹੈ, ਜੋਤ ਹੈ। ਚੰਦਰਮਾ ਵਿੱਚ ਵੀ ਉਹੀ ਬੈਠਾ, ਸੂਰਜ ਵਿੱਚ ਵੀ, ਤਾਰਿਆਂ ਵਿੱਚ ਵੀ, ਫਿਰ ਉਹ ਸਾਰਿਆਂ 'ਚ ਬ੍ਰਹਿਮੰਡ ਵਿੱਚ ਵੀ ਉਹ ਦੇਖਣ ਲੱਗ ਜਾਂਦੇ ਨੇ, ਨਿਗਾਹ ਹੈ ਆਪੋ ਆਪਣੀ। ਨਾਮਦੇਵ ਜੀ ਨੂੰ ਕਹਿਣ ਲੱਗੇ ਤੂੰ ਪਾਣੀ ਲਿਆ ਜਾ ਕੇ ਖੂਹ ਤੋਂ। ਨਾਲ ਦੇ ਜਿਹੜੇ ਸਾਥੀ ਸੀ ਪੰਡਿਤ ਲੋਕ ਸਿੱਖਣ ਵਾਲੇ, ਉਹ ਚਲਾਕ ਸੀ, ਸ਼ੰਕਰਾਚਾਰੇ ਇਹਨਾਂ ਦੇ ਗੁਰੂ ਹੋਏ। ਨਾਮਦੇਵ ਜੀ ਨੂੰ ਭੇਜਿਆ ਜਿੱਥੇ ਬੜਾ ਭਿਆਨਕ ਸ਼ੇਰ ਰਹਿੰਦਾ ਖੂਹ 'ਤੇ। ਖੂਹ ਦੇ ਕੋਲ ਬਹੁਤ ਜ਼ਿਆਦਾ ਜੰਗਲ ਜਿਹਾ ਸੀ। ਨਾਮਦੇਵ ਜੀ ਨੂੰ ਭੇਜ ਦਿੱਤਾ ਵੀ ਨਾਮਦੇਵ ਨੂੰ, ਕਿਉਂਕਿ ਸ਼ੰਕਰਾਚਾਰੀ ਜੀ ਬਹੁਤ ਪਿਆਰ ਕਰਦੇ ਸੀ, ਮੇਰਾ ਸਭ ਤੋਂ ਅੱਛਾ ਚੇਲਾ ਹੈ, ਭਗਤੀ ਬਹੁਤ ਕਰਦਾ। ਨਾਮਦੇਵ ਜੀ ਜਦ ਗਏ ਉੱਥੇ, ਸ਼ੇਰ ਨਿਕਲ ਆਇਆ ਅੱਗਿਓਂ, ਬੜੀ ਬੜੀ ਜੱਤ, ਬੜਾ ਬੱਬਰ ਸ਼ੇਰ ਤਕੜਾ, ਦੇਖਦੀ ਜਾਨ ਨਿਕਲ ਜਾਵੇ ਬੰਦੇ ਦੀ। ਨਾਮਦੇਵ ਜੀ ਹੱਸ ਕੇ ਕਹਿਣ ਲੱਗੇ, ਮਹਾਰਾਜ ਜੀ ਆਹ ਤੁਹਾਡੀ ਜੱਤ ਬੜੀ ਸੋਹਣੀ ਆ, ਆਵਾਜ਼ ਬੜੀ ਗਰਜਣਾ ਵਾਲੀ ਹੈ, ਤੁਸੀਂ ਅੱਜ ਇੱਥੇ ਕਿੱਥੇ ਫਿਰਦੇ ਹੋ? ਸ਼ੇਰ ਵਿਚਾਰਾ ਚੁੱਪ ਕਰ ਗਿਆ ਮੂਹਰੋਂ, ਕਿਉਂਕਿ ਨਾਮਦੇਵ ਨੇ ਸ਼ੇਰ ਨੂੰ ਨਹੀਂ ਦੇਖਿਆ, ਨਾਮਦੇਵ ਨੇ ਸ਼ੇਰ ਦੇ ਅੰਦਰ ਜਿਹੜੀ ਜੋਤ ਹੈ ਉਹਨੂੰ ਦੇਖਿਆ। ਉਹ ਜੋਤ ਪਰਮੇਸ਼ਰ ਹੈ, ਪਰਮੇਸ਼ਰ ਜੀ ਉੱਥੇ ਹੀ ਪ੍ਰਗਟ ਹੋ ਗਏ। ਨਾਮਦੇਵ ਤੂੰ ਮੈਨੂੰ ਸਾਰੀਆਂ ਜਗ੍ਹਾ ਦੇਖਦਾ? ਕਹਿੰਦੇ ਹਾਂ ਮਹਾਰਾਜ ਜੀ, ਤੁਸੀਂ ਹੁਣ ਸ਼ੇਰ ਵਿੱਚ ਵੀ ਤਾਂ ਤੁਸੀਂ ਹੋ, ਇਹ ਤਾਂ ਬਾਹਰਲਾ ਚੌਖਟਾ ਵੱਖਰਾ। ਅਨਾਤਮ, ਅਨਾਤਮ ਜਿਹੜਾ ਚੌਖਟਾ ਹੁੰਦਾ ਉਹ ਸਾਰਾ ਬਾਹਰਲਾ ਹੀ ਹੁੰਦਾ, ਪਰ ਅੰਦਰ ਜੋਤ ਹਰੇਕ ਦੇ ਹੀ ਹੁੰਦੀ ਹੈ। ਨਾਮਦੇਵ ਜੀ ਨੇ ਕਿੱਥੇ ਨਹੀਂ ਦੇਖਿਆ ਪਰਮਾਤਮਾ ਨੂੰ? 72 ਵਾਰੀ ਨਾਮਦੇਵ ਨੂੰ ਪ੍ਰਤੱਖ ਦਰਸ਼ਨ ਹੋਏ ਨੇ ਪਰਮਾਤਮਾ ਦੇ, 72 ਵਾਰੀ। ਇਸ ਕਰਕੇ ਸਤਿਗੁਰੂ ਕਹਿੰਦੇ ਜਦੋਂ ਤੁਸੀਂ ਵੀ ਅਨਾਤਮ ਨੂੰ ਛੱਡ ਕੇ ਆਤਮ ਚਲੇ ਜਾਓਗੇ ਤੁਸੀਂ ਵੀ ਨਹੀਂ ਦੇਖੋਗੇ, ਪਰ ਅਵਸਥਾ ਬਣਾ ਲੈਣੀ ਚੰਗੀ ਹੁੰਦੀ, ਗੱਲੀ ਬਾਤੀ ਨਹੀਂ ਗੱਲ ਬਣਦੀ। ਹੁਣ ਇਹ ਜੀ ਅਵਸਥਾ ਬਣ ਗਈ ਕਿ ਅਨਾਤਮ ਦਾ ਤਿਆਗ ਕਰਕੇ ਜਦੋਂ ਆਤਮਾ ਨੂੰ ਪਸਾਰੇ 'ਚ ਦੇਖਿਆ, ਸਾਰੇ 'ਚ ਜਹ ਦੇਖਾਂ ਤੈ ਏਕੰਕਾਰ, ਜਿੱਥੇ ਵੀ ਦੇਖਦੇ ਹਾਂ ਓਂਕਾਰ, ਇੱਕ ਓਂਕਾਰ ਹੀ ਦਿਖੀ ਜਾਂਦਾ। ਸੋ ਜਿਹੜੇ ਆਪਣੇ ਚੰਗੇ ਚੰਗੇ ਅਭਿਆਸ ਕਰਨ ਵਾਲੇ ਗੁਰਸਿੱਖ ਨੇ ਉਹਨਾਂ ਦੇ ਕਈ ਵਾਰੀ ਇਹੋ ਜਿਹੇ ਫੋਨ ਆ ਜਾਂਦੇ ਵੀ ਕਹਿੰਦੇ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕੀਤੀ, ਮਹਾਰਾਜ ਆਪਣੇ ਚਰਨਾਂ ਦੇ ਦਰਸ਼ਨ ਕਰਾਓ। ਕਹਿੰਦੇ ਜਦ ਅਸੀਂ ਰਮਾਲਾ ਲਾ ਕੇ ਦਰਸ਼ਨ ਕੀਤੇ ਗੁਰੂ ਗ੍ਰੰਥ ਸਾਹਿਬ ਦੇ, ਪਹਿਲਾਂ ਤਾਂ ਸਾਨੂੰ ਚਰਨ ਜੇ ਦਿਖੇ ਪ੍ਰਕਾਸ਼ਮਈ, ਫਿਰ ਇੱਕ ਓਂਕਾਰ ਬਣ ਗਿਆ ਆਪਣੇ ਆਪ ਹੀ। ਕਹਿੰਦੇ ਇਹ ਕੀ ਹੋ ਗਿਆ? ਮੈਂ ਕਿਹਾ ਇੱਕ ਓਂਕਾਰ ਹੀ ਅਸਲ ਰੂਪ ਹੈ ਉਹਦਾ, ਇੱਕ ਓਂਕਾਰ ਹੀ ਉਹ ਪ੍ਰਕਾਸ਼ ਹੈ, ਇੱਕ ਓਂਕਾਰ ਹੀ ਚਰਨ ਹੈ, ਚਿੱਤ ਚਰਨ ਨਾਮ। ਚਰਨ ਦਾ ਅਰਥ ਇੱਥੇ ਆਪਾਂ ਲੋਕ ਚਰਨ ਦਾ ਅਰਥ ਪੈਰ ਲੈ ਲੈਂਦੇ ਹਾਂ, ਚਰਨ ਤਾਂ ਚਿੱਤ ਚਰਨ ਨਾਮ ਹੀ ਚਰਨ ਹੈ। ਤੇ ਚਰਨ ਉਹ ਦਿਖਾ ਦੇਣ ਤਾਂ ਉਹਨਾਂ ਦੀ ਖੁਸ਼ੀ ਆ ਬਈ, ਆਪਣਾ ਕੋਈ ਜ਼ੋਰ ਥੋੜ੍ਹੀ ਉਹਨਾਂ ਦੇ ਅੱਗੇ ਵੀ ਆਪਣੇ ਪਰਮਾਤਮਾ ਨੂੰ ਧੱਕੇ ਨਾਲ ਥੋੜ੍ਹੀ ਕਿਹਾ ਦਸਾਂ ਗੁਰਾਂ ਨੂੰ ਆਪਾਂ, ਤੁਹਾਡੀ ਖੁਸ਼ੀ ਆ ਮਹਾਰਾਜ ਜੀ ਆਪਣੇ ਚਰਨਾਂ ਦੇ ਦਰਸ਼ਨ ਸਾਨੂੰ ਕਰਾ ਦਿਓਗੇ। ਪਰ ਉਹ ਕਹਿੰਦੇ ਮੈਂ ਪ੍ਰਕਾਸ਼ ਰੂਪ ਹਾਂ, ਤੇ ਤੇਰੀ ਚਰਨਾਂ ਦੀ ਜੇ ਇੱਛਾ ਤਾਂ ਤੁਹਾਨੂੰ ਚਰਨ ਵੀ ਪ੍ਰਕਾਸ਼ ਰੂਪ ਵਿੱਚ ਹੀ ਦਿਖਣੇ ਆ। ਤਾਂ ਸਤਿਗੁਰੂ ਮਹਾਰਾਜ ਜੀ ਆਪ ਹੀ ਕਿਰਪਾ ਕਰਦੇ ਨੇ, ਇੱਕ ਓਂਕਾਰ ਹੀ ਚਾਰੇ ਪਾਸੇ ਨਜ਼ਰ ਆ ਰਿਹਾ। ਜਦੋਂ ਆਸ਼ੀਰਵਾਦ ਦਿੰਦੇ ਨੇ ਕਦੇ ਕਦੇ ਸਤਿਗੁਰੂ ਜਾਂ ਨਿਰੰਕਾਰ ਜੀ, ਤਾਂ ਉਹ ਜਿਹੜੀ ਵਿੱਚੋਂ ਹੱਥ 'ਚੋਂ ਲਾਈਟ ਨਿਕਲਦੀ ਹੈ, ਕਹਿੰਦੇ ਉਹਦੇ ਵਿੱਚੋਂ ਵੀ ਇੱਕ ਓਂਕਾਰ ਹੀ ਲਿਖੇ ਹੋਏ ਮੇਰੇ ਵੱਲ ਨੂੰ ਆਉਂਦੇ ਹੁੰਦੇ ਨੇ। ਆਪਾਂ ਉਹ ਲਾਈਨ ਕਦੇ ਚੁਣੀ ਨਹੀਂ, ਐਵੇਂ ਇੱਥੇ ਪਿਆਜ਼ਾਂ ਮੂਲੀਆਂ 'ਚ ਫਸੇ ਹੋਏ ਆਪਾਂ ਸਾਰੇ ਜਾਣੇ, ਕੱਪੜਿਆਂ ਕੁੱਪੜਿਆਂ 'ਚ ਬਸ ਐਵੇਂ ਗੱਲੀ ਬਾਤੀ, ਈਰਖਾ ਦਵੈਸ਼ ਹਉਮੈ, ਆਪਾਂ ਤਾਂ ਬਹੁਤ ਥੱਲੇ ਚਿੱਕੜ 'ਚ ਬੈਠੇ। ਜਦੋਂ ਇਹਦੇ ਵਿੱਚੋਂ ਨਿਕਲ ਕੇ ਕਿਤੇ ਬ੍ਰਹਮ ਬਿਰਤੀ 'ਚ ਗਏ ਓਂਕਾਰ 'ਚ, ਤਾਂ ਦੇਖਾਂਗੇ ਕਿੰਨਾ ਹੀ ਆਨੰਦ ਹੈ ਉੱਥੇ। ਰਹਿ ਨਿਰਾਲਮ ਏਕਾ ਸਚ ਕਰਨੀ, ਪਰਮ ਪਦ ਪਾਇਆ ਸੇਵਾ ਗੁਰ ਚਰਨੀ। ਜਿਹੜੇ ਬੰਦੇ ਪਦਾਰਥਾਂ ਵੱਲੋਂ ਨਿਰਾਲਮ ਅਸੰਗ ਰਹਿ ਕੇ ਇੱਕ ਸੱਚੇ ਨਾਮ ਜਪਣੇ ਰੂਪ ਕਰਨੀ ਨੂੰ ਕਰਦੇ ਨੇ, ਉਹਨੇ ਗੁਰਚਰਨਾਂ ਦੀ ਸੇਵਾ ਕਰਕੇ ਆਤਮਕ ਪਦਵੀ ਦੀ ਪ੍ਰਾਪਤੀ ਕੀਤੀ। ਅਸੰਗ ਰਹਿਣਾ ਪਦਾਰਥਾਂ ਵੱਲੋਂ, ਰਹਿਣਾ ਤਾਂ ਪਦਾਰਥਾਂ ਦੇ ਵਿੱਚ ਹੀ ਹੈ, ਬਸ ਇਹ ਚੀਜ਼ ਸਿੱਖਣੀ ਪੈਣੀ ਹੈ ਕਿ ਪਦਾਰਥਾਂ ਦੇ ਵਿੱਚ ਰਹਿੰਦੇ ਹੋਏ ਵੀ ਆਪਾਂ ਪਦਾਰਥਾਂ ਦੇ ਵਿੱਚ ਖੁੱਭਣਾ ਨਹੀਂ, ਕਿਉਂਕਿ ਸਰਨਾ ਤਾਂ ਹੈ ਨਹੀਂ, ਰੋਟੀ ਖਾਧੀ ਬਿਨਾਂ ਨਹੀਂ ਸਰਨਾ, ਕੱਪੜੇ ਬਿਨਾਂ ਨਹੀਂ ਸਰਨਾ, ਤਰੀਕਾ ਸਿੱਖਣਾ ਪੈਣਾ। ਜੇ ਆਪਾਂ ਅਸੰਗ ਰਹਿਣਾ ਜਾਣੀਏ ਤਾਂ ਨਿਰਲੇਪ ਹੋ ਸਕਦੇ ਹਾਂ ਆਪਾਂ ਵੀ, ਰਹਿਣਾ ਵੀ ਵਿੱਚੇ। ਕਮਲ ਦਾ ਫੁੱਲ ਹੁਣ ਪਾਣੀ ਤੋਂ ਬਿਨਾਂ ਤਾਂ ਹੁੰਦਾ ਹੀ ਨਹੀਂ, ਪਰ ਪਾਣੀ ਵਿੱਚ ਉਹਦਾ ਜਨਮ ਹੁੰਦਾ, ਪਾਣੀ ਵਿੱਚ ਹੀ ਉਹ ਰਹਿੰਦਾ, ਪਰ ਰਹਿੰਦਾ ਪਾਣੀ ਤੋਂ ਇੱਕ ਫੁੱਟ ਉੱਚਾਈ ਆ। ਇਸੇ ਤਰ੍ਹਾਂ ਦੁਨੀਆਂ ਵਿੱਚ ਰਹਿੰਦੇ ਹੋਏ, ਪਦਾਰਥਾਂ ਵਿੱਚ ਰਹਿੰਦੇ ਹੋਏ, ਪਰਿਵਾਰਾਂ ਵਿੱਚ ਰਹਿੰਦੇ ਹੋਏ, ਰਹਿਣਾ ਵੀ ਆ ਪਰ ਰਹਿਣਾ ਵੀ ਨਿਰਲੇਪ ਹੈ। ਆਪਾਂ ਜਦੋਂ ਬਾਹਲਾ ਹੀ ਜ਼ਿਆਦਾ ਪਰਿਵਾਰਾਂ 'ਚ ਜੁੜ ਜਾਂਦੇ ਹਾਂ, ਖਚਤ ਹੋ ਜਾਂਦੇ ਹਾਂ, ਤਾਂ ਤਕਲੀਫਾਂ ਸ਼ੁਰੂ ਹੋ ਜਾਂਦੀਆਂ ਆਪਾਂ ਨੂੰ। ਥੋੜ੍ਹਾ ਨਿਰਲੇਪ ਹੋਣਾ ਸਿੱਖੋ, ਫਿਰ ਮਹਾਰਾਜ ਕਹਿੰਦੇ ਆਤਮਕ ਪਦਵੀ ਤੱਕ ਤੁਸੀਂ ਚਲੇ ਜਾਓਗੇ। ਇਹ ਅੰਦਰੋਂ ਹੁਣ ਮਨ ਨੂੰ, ਮਨ ਦਾ ਓਪਰੇਸ਼ਨ ਕੌਣ ਕਰੇ ਮਹਾਰਾਜ? ਇਹ ਮਨ ਬਹੁਤ ਭੈੜਾ, ਸਤਿਗੁਰੂ ਕਹਿੰਦੇ ਮਨ ਨੂੰ, ਮਨ ਨਹੀਂ ਅੰਦਰੋਂ ਸਮਝਾਉਣਾ, ਹੋਰ ਅੰਦਰ ਜਾ ਕੇ ਕੋਈ ਨਹੀਂ ਸਮਝਾ ਸਕਦਾ ਤੇਰੇ ਵਿੱਚ। ਦੋ ਮਨ ਨੇ ਆਪਣੇ ਵਿੱਚ, ਇੱਕ ਮਨ ਕਮਜ਼ੋਰ ਹੈ ਉਹ ਬੜਾ ਗੁਰਮੁਖ ਸੱਚਾ ਸੁੱਚਾ ਆਤਮਕ ਰੂਪ ਵਿੱਚ ਤਕੜਾ ਵੀ, ਪਰ ਉੱਥੇ ਤੱਕ ਆਪਾਂ ਨੂੰ ਖੁਰਾਕ ਨਹੀਂ ਦਿੱਤੀ ਗੁਰਬਾਣੀ ਦੀ, ਉਹ ਮਨ ਕਮਜ਼ੋਰ ਹੈ। ਅਤੇ ਜਿਹੜਾ ਪਾਪੀ ਮਨ ਹੈ ਉਹ ਬਲਵਾਨ ਹੈ ਵਿਸ਼ਿਆਂ ਕਰਕੇ। ਅਤੇ ਕਮਜ਼ੋਰ ਮਨ ਨੂੰ ਆਪਾਂ ਗੁਰਬਾਣੀ ਰਾਹੀਂ, ਸਿਮਰਨ ਰਾਹੀਂ ਤਾਕਤ ਦੇ ਕੇ ਤਕੜਾ ਕਰੀਏ, ਤਾਂ ਕਿ ਉਹ ਅਮੋੜ ਮਨ ਦੂਜੇ ਨੂੰ ਮੋੜ ਕੇ ਲਿਆ ਕੇ ਆਪਣੇ ਵਿੱਚ ਲੀਨ ਕਰ ਲਵੇ। ਮਨ ਤੇ ਮਨ ਮਾਨਿਆ ਚੁੱਕੀ ਅੰਗ ਭ੍ਰਮਣੀ। ਜਿਸ ਵੇਲੇ ਗੁਰਾਂ ਨੇ ਮਨ ਮੰਤਰ ਉੱਤੇ ਮਨ ਮੰਨਿਆ ਨਾ, ਗੁਰੂ ਸਾਹਿਬ ਦੇ ਮਨ ਮੰਤਰ ਉੱਤੇ ਸਾਡਾ ਮਨ ਮੰਨ ਗਿਆ, ਉਸ ਵੇਲੇ ਹੰਗਤਾ ਦੇ ਸਹਿਤ ਹੀ ਜਿਹੜੀ ਭ੍ਰਮਣੀ ਸੀ, ਭ੍ਰਾਂਤੀ ਸੀ, ਉਹ ਚੂਕੀ ਦੂਰ ਹੋ ਗਈ ਸਾਡੀ। ਜਿਹੜੀ ਮਨ ਦੇ ਅੰਦਰ ਭ੍ਰਾਂਤ ਪਈ ਹੁੰਦੀ ਆ, ਆਪਣੇ ਭਰਮ ਪਏ ਹੁੰਦੇ ਨੇ। ਇਨ ਵਿਦ ਕੌਣ ਕੌਣ ਨਹੀਂ ਤਾਰਿਆ। ਗੁਰੂ ਨਾਨਕ ਦੇਵ ਜੀ ਕਹਿੰਦੇ ਭਾਈ ਇਸ ਵਿਧੀ ਨੇ ਕਿਹਨੂੰ ਕਿਹਨੂੰ ਨਹੀਂ ਤਾਰਿਆ, ਜਿਹੜੀ ਤੁਹਾਨੂੰ ਹੁਣ ਦੱਸੀ ਸਾਰਿਆਂ ਨੂੰ। ਇਸ ਵਿਧੀ ਨੂੰ ਜਿਹਨੇ ਜਿਹਨੇ ਵੀ ਕੀਤਾ, ਉਹਨਾਂ ਉਹਨਾਂ ਨੂੰ ਤਾਰ ਦਿੱਤਾ ਪਰਮਾਤਮਾ ਨੇ। ਲੋਕੀ ਕਹਿੰਦੇ ਨੇ ਵਿਧੀ ਪੁੱਛਣੀ ਨਾਮ ਜਪਣ ਦੀ, ਕੋਈ ਕਹਿੰਦਾ ਮੈਂ ਫਲਾਣੇ ਥਾਂ ਪੁੱਛਣੀ ਹੈ। ਆਪਾਂ ਨੇ ਕਿਹੜਾ ਕਦੇ ਗੁਰੂ ਗ੍ਰੰਥ ਸਾਹਿਬ ਨੂੰ ਤੱਕਿਆ ਧਿਆਨ ਨਾਲ? ਵਿਧੀਆਂ ਤਾਂ ਸਾਰੀਆਂ ਗੁਰੂ ਗ੍ਰੰਥ ਸਾਹਿਬ 'ਚ ਹੀ ਨੇ, ਉਹ ਸੰਤਾਂ ਮਹਾਤਮਾ ਨੇ ਪੜ੍ਹੀਆਂ ਹੁੰਦੀਆਂ, ਉਹ ਗਾਂਹ ਦੱਸ ਦਿੰਦੇ ਨੇ। ਕਹਿੰਦੇ ਜਿਵੇਂ ਫਲਾਣੇ ਮਹਾਂਪੁਰਖਾਂ ਤੋਂ ਵਿਧੀ ਸਿੱਖ ਕੇ ਆਇਆ, ਉਹਨੇ ਕਿੱਥੋਂ ਸਿੱਖੀ ਆ? ਘਰੋਂ ਤਾਂ ਨਹੀਂ ਲਿਆਂਦੀ, ਉਹ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਲਿਖੀ ਹੋਈ ਸੀ। ਇੰਨਾ ਕਿ ਆਪਾਂ ਦਰਿੱਦਰ ਧਾਰਿਆ, ਆਪਾਂ ਕਦੇ ਸਹਿਜ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਨਹੀਂ ਪੜ੍ਹਿਆ, ਕਦੇ ਸਹਿਜ ਪਾਠ ਨਹੀਂ ਕੀਤਾ, ਕਦੇ ਬਹਿ ਕੇ ਪਾਠ ਨਹੀਂ ਸੁਣਿਆ, ਤਾਂਹੀਓ ਫਿਰ ਅਸੀਂ ਥਾਂ ਥਾਂ ਭਟਕਦੇ ਰਹੇ ਨੇ। 228 ਅੰਕ ਤੇ ਬਖਸ਼ਿਸ਼ ਕਰਦੇ ਨੇ। ਹਰ ਜਸ ਸੰਤ ਭਗਤ ਨਿਸਤਾਰਿਆ, ਪ੍ਰਭ ਪਾਏ ਹਮ ਅਵਰ ਨਾ ਭਾਰਿਆ। ਕਹਿੰਦੇ ਦੇਖੋ, ਹਰੀ ਦੇ ਜਸ ਨੇ ਸਾਰੇ ਸੰਤਾਂ ਭਗਤਾਂ ਨੂੰ ਤਾਰਤਾ ਭਾਈ। ਜਸ ਦੁਆਰਾ ਅਸਾਂ ਨੇ ਵੀ ਕਹਿੰਦੇ ਵਾਹਿਗੁਰੂ ਪਾ ਲਿਆ, ਹੋਰ ਕਿਸੇ ਯਤਨ ਦੁਆਰਾ ਉਹਨੂੰ ਭਾਲਿਆ ਨਹੀਂ ਜਾ ਸਕਦਾ। ਉਹਦੇ ਜਿਹੜਾ ਭਾਰਿਆ, ਭਾਲਣ ਦਾ ਹੋਰ ਕੋਈ ਸਾਧਨ ਵੀ ਹੈ ਨਹੀਂ, ਕੇਵਲ ਜਸ ਕਰਨ ਨਾਲ ਹੀ ਪਰਮਾਤਮਾ ਮਿਲਦਾ। ਵਾਹਿਗੁਰੂ ਦੇ ਪਾਉਣ ਕਰਕੇ ਸਿਰ ਉੱਤੇ ਹੋਰ ਕੋਈ ਕਰਮਾਂ ਦਾ ਭਾਰਿਆ ਭਾਰ ਰਹਿੰਦਾ ਹੀ ਨਹੀਂ। ਫਿਰ ਸਾਚ ਮਹਿਲ ਗੁਰ ਅਲੱਖ ਲਖਾਇਆ। ਸੱਚਾ ਮਹਿਲੀ ਜੋ ਅਲੱਖ ਪਰਮਾਤਮਾ, ਉਹਨੂੰ ਗੁਰਾਂ ਨੇ ਮੈਨੂੰ ਜਣਾਇਆ, ਉਦਾਂ ਨਹੀਂ ਸੀ ਜਾਣੇ ਜਾਣਾ। ਗੁਰਾਂ ਨੇ ਮੇਰੇ ਸਿਰ ਤੇ ਮਿਹਰ ਭਰਿਆ, ਹੱਥ ਰੱਖ ਕੇ ਮੇਰੀ ਦਿਵ ਦ੍ਰਿਸ਼ਟੀ ਖੋਲ ਦਿੱਤੀ। ਜਦੋਂ ਦਿਵ ਦ੍ਰਿਸ਼ਟੀ ਖੁੱਲੀ, ਸਤਿਗੁਰੂ ਕਹਿੰਦੇ ਦਿਖਿਆ? ਕਹਿੰਦੇ ਹਾਂ ਮਹਾਰਾਜ, ਇਹ ਤਾਂ ਸਾਰੇ ਕਿਤੇ ਹੀ ਹੈ। ਕਹਿੰਦੇ ਬਈ ਗੁਰੂ ਸਾਹਿਬ ਨੇ ਦਿਖਾ ਦਿੱਤਾ, ਮੇਰੇ ਤੇ ਕਿਰਪਾ ਕਰ ਦਿੱਤੀ ਹੈ। ਨਿਹਚਲ ਮਹਿਲ ਨਹੀਂ ਛਾਇਆ ਮਾਇਆ, ਸਾਚ ਸੰਤੋਖੇ ਭਰਮ ਚੁਕਾਇਆ। ਮਹਿਲ ਹੁੰਦਾ ਸਰੂਪ ਵਾਲਾ, ਵਾਹਿਗੁਰੂ ਨਿਹਚਲ ਹੈ, ਉਸ ਵਿੱਚ ਨਾ ਛਾਇਆ ਅਵਿਦਿਆ ਅਤੇ ਨਾ ਹੀ ਉਹਦੇ 'ਚ ਮਾਇਆ। ਪਰਮੇਸ਼ਰ ਦੇ ਵਿੱਚ ਨਾ ਤਾਂ ਅਵਿਦਿਆ ਹੀ ਹੈ ਅਤੇ ਨਾ ਮਾਇਆ ਹੀ ਹੈ। ਉਹ ਸੱਚੇ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਜਿਨ੍ਹਾਂ ਦਾ ਮਨ ਸੰਤੋਖ ਨੂੰ ਪ੍ਰਾਪਤ ਹੋਇਆ, ਉਹਨਾਂ ਨੇ ਭਰਮ ਨੂੰ ਦੂਰ ਕਰ ਦਿੱਤਾ। ਜਿਨ ਕਹਿ ਮਨ ਵਸਿਆ ਸੱਚ ਸੋਈ, ਤਿਨ ਕੀ ਸੰਗਤ ਗੁਰਮੁਖ ਹੋਈ। ਜਿਨ੍ਹਾਂ ਗੁਰਮੁਖਾਂ ਦੇ ਮਨ ਵਿੱਚ ਉਹ ਸੱਚਾ ਜੋ ਪਰਮਾਤਮਾ ਵਾਹਿਗੁਰੂ ਵਸਿਆ, ਉਹਨਾਂ ਗੁਰਮੁਖਾਂ ਦੀ ਸੰਗਤ ਜਿਨ੍ਹਾਂ ਜਿਨ੍ਹਾਂ ਜਗਿਆਸੂਆਂ ਨੂੰ ਅੱਗੇ ਹੋਈ ਹੈ, ਨਾਨਕ ਸਾਚ ਨਾਮ ਮਲ ਖੋਈ। ਸਤਿਗੁਰੂ ਕਹਿੰਦੇ ਸੱਚੇ ਨਾਮੀ ਦੇ ਪ੍ਰਤਾਪ ਕਰਕੇ ਉਹਨਾਂ ਦੀ ਵੀ ਪਾਪਾਂ ਰੂਪੀ ਮੈਲ ਖੋਈ ਗਈ, ਨਾਸ ਹੋ ਗਈ। ਵੀ ਜਿਨ੍ਹਾਂ ਨੂੰ ਪ੍ਰਾਪਤੀ ਹੋਈ ਸੀ ਉਹਨਾਂ ਦੇ ਕੋਲ ਚਲੇ ਗਏ ਅਸੀਂ, ਵੀ ਤੁਸੀਂ ਪ੍ਰਾਪਤੀ ਕੀਤੀ, ਸਾਡੇ 'ਤੇ ਵੀ ਕਿਰਪਾ ਕਰੋ, ਕੋਈ ਰਸਤਾ ਦੱਸੋ। ਉਹ ਫਿਰ ਰਸਤਾ ਦੱਸੀ ਜਾਂਦੇ ਨੇ, ਪਰ ਜਦੋਂ ਰਸਤਾ ਦੱਸੀ ਜਾਂਦੇ ਨੇ, ਹੌਲੀ ਹੌਲੀ ਉਹਨੂੰ ਵੀ ਪ੍ਰਾਪਤੀ ਹੋ ਜਾਂਦੀ ਹੈ। ਫਿਰ ਉਸ ਤੋਂ ਅੱਗੇ ਜਿਹੜਾ ਉਹਨੂੰ ਮਿਲਦਾ, ਉਹਨੂੰ ਵੀ ਪ੍ਰਾਪਤੀ। ਜਿਵੇਂ ਦੀਵੇ ਤੋਂ ਅੱਗੇ ਦੀਵਾ ਜਪਦਾ ਨਾ, ਜਗਦਾ ਹੀ ਤੁਰਿਆ ਜਾਂਦਾ, ਜੋਤ ਨਾਲ ਜੋਤ ਜਗਦੀ ਜਾਂਦੀ ਹੈ। ਇਉਂ ਜੋਤ ਨਾਲ ਜੋਤ ਅੱਗੇ ਤੋਂ ਅੱਗੇ ਜਗਦੀ ਜਾਂਦੀ ਹੈ, ਜਗਦੀ ਜਾਂਦੀ ਹੈ, ਗੁਰਮੁਖਾਂ ਦਾ ਭਲਾ ਹੁੰਦਾ। ਸਤਿਗੁਰੂ ਕਹਿੰਦੇ ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਂ ਹੈ ਏਕ ਕਣੀ। ਗੁਰਮੁਖ ਕਰੋੜਾਂ ਦਾ ਉਧਾਰ ਕਰਦੇ ਨੇ ਨਾਮ ਦੀ ਇੱਕ ਕਣੀ ਬਖਸ਼ਿਸ਼ ਕਰਕੇ। ਵਾਹਿਗੁਰੂ ਗਿਆਨ ਅੰਜਨ ਗੁਰ ਦੀਆ, ਗਿਆਨ ਅੰਜਨ ਗੁਰ ਦੀਆ। ਅਗਿਆਨ ਅੰਧੇਰ ਬਿਨਾਸ, ਅਗਿਆਨ ਅੰਧੇਰ ਬਿਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ, ਨਾਨਕ ਮਨ ਪਰਗਾਸ।